हे प्राणनाथ गोविंद है, कृपा निदान जगद्गुरु हे संसार ताप हरण है, करुणा मय सब दुख हरो हे शरण जोग दयाल है, दीनानाथ मयो शरीर स्वस्थ खीण समय, सिमरंत नानक राम दामोदर माधव तेग बहादुर परम कृपाला, श्री गुरु गोविंद सिंह बेसाला तरो तरा पर पुन पुन शीशा, बंदों बार बार जगदीशा, जिस मह अमृत ज्ञान है, माणक भगत वैराग गुरु ग्रंथ साहिब उदर बंदों कर अनुराग, चवर शतर तख्त दे मालक साहेब श्री गुरु ग्रंथ साहिब जी की पवित्र गोद विच विराजमान गुरु स्वरूप गुरु प्यारी खालसा साध संगत जी, फतेह प्रवान करो वाहगुरु जी का खालसा वाहगुरु जी की फतेह। धन धन श्री गुरु ग्रंथ साहिब सचे पातशाह जिन्हां दी पवित्र गोद विच एकत्र हो करके साहिब श्री गुरु हरकृष्ण महाराज जी दे पवित्र स्थानां उत्ते अपने समय नूं जीवन नूं सफलियां करन दे लई हाजरियां भरदे हो, बड़े प्रेम सहित संगतां ने तुरकी बाणी दा कीर्तन सरवण कीता है, सिंह साहिब हुणा पासों गुरु का हुक्म सरवण कीता है, कुछ समा मन चित बिरतियां नूं एकागर करके उस कलम दे धनी कुल कायनात दे इलमां दा मालक धन धन श्री गुरु गोविंद सिंह साहिब सचे पातशाह बरदो आलम शाह गुरु गोविंद सिंह जिहड़ा दोवां लोकां दा बादशाह है, पवित्र बाणी चंडी दी वार जिस दी कलम चों उकरी है श्रवण करिए जी। सुरपत जेहे लड़ हटे वीर टले न टाले, गजे दुर्गा घेर कै जन करियर काले, सुरपत जेहे लड़ हटे गुरु गोविंद सिंह साहिब सचे पातशाह अपनी पवित्र रचना विच ये फुरमान कर रहे ने, दोरे दोरे शंगलां नाल नगारे घोड़ियां हाथियां ते बन के मिट्टी दे विच मिट्टी होए बड़े बड़े जटां वाले दैंत ते देवते जो बड़े शूरवीर हन, आपने श्रवण कीता है भी जिन्हां दियां नाशां ते मूंह दी उदाहरण पातशाह ने ਇਉਂ ਦੇਣੀ ਕੀਤੀ ਆ ਵੀ ਏਡੇ ਏਡੇ ਜਵਾਨ ਨੇ ਮਹਿਸੂਸ ਹੁੰਦਾ ਵੀ ਉਖਲੀ ਵਰਗੀਆਂ ਨਾ ਵਰਗੀਆਂ ਨਾਸ਼ਾਂ ਹੋਣ ਆਲਿਆਂ ਜਿੱਡੇ ਇਹਨਾਂ ਦੇ ਮੂੰਹ ਹੋਣ ਬੜੀਆਂ ਬੜੀਆਂ ਮੁੱਛਾਂ ਵਾਲੇ ਦੁਰਗਾ ਵੱਲ ਨੂੰ ਦੌੜ ਰਹੇ ਨੇ। ਵੈਸੇ ਵੀ ਜਿਹੜਾ ਵਿਕਾਰਾਂ ਵਿੱਚ ਬੰਦਾ ਡੁੱਬਦਾ ਨਾ ਕਾਮ ਵਿੱਚ ਕ੍ਰੋਧ ਵਿੱਚ ਉਹ ਦੈਂਤ ਬਣ ਜਾਂਦਾ ਹੈ, ਉਹ ਭਿਅੰਕਰ ਹੀ ਹੋ ਜਾਂਦਾ ਹੈ। ਜਿਹ 'ਚ ਚੰਗੇ ਗੁਣ ਹੋਣ ਉਹ ਦੇਵਤਿਆਂ ਵਰਗਾ ਹੋ ਜਾਂਦਾ ਹੈ, ਪਰ ਚੰਗੇ ਗੁਣਾਂ ਦਾ ਵੀ ਕਈ ਵਾਰ ਸਾਨੂੰ ਮਾਣ ਹੋ ਜਾਂਦਾ ਹੈ। ਫਿਰ ਮਾਣ ਤੋੜਨ ਦੇ ਲਈ ਪਰਮਾਤਮਾ ਇਉਂ ਹੀਲਾ ਬਣਾਉਂਦਾ ਹੈ, ਦੁੱਖ ਆਵੇ ਨਾ ਤੇ ਗੁਰੂ ਨਾਨਕ ਸਾਨੂੰ ਚੇਤੇ ਹੀ ਨਾ ਆਵੇ। ਦੇਵਤਿਆਂ ਨੂੰ ਰੱਬ ਕਿੱਥੇ ਚੇਤੇ ਆਵੇ, ਦੁਰਗਾ ਨੂੰ ਰੱਬ ਕਿੱਥੇ ਚੇਤੇ ਆਵੇ। ਦੇਵਤਿਆਂ ਦਾ ਤਖਤ ਖੁਸ਼ਿਆ ਇੱਧਰ ਉੱਧਰ ਦੌੜੇ, ਰੱਬ ਚੇਤੇ ਆਇਆ, ਦੁਰਗਾ ਕੋਲ ਆ ਗਏ। ਹੁਣ ਏਡੇ ਵੱਡੇ ਦੈਂਤਾਂ ਦਾ ਮੁਕਾਬਲਾ ਦੁਰਗਾ ਵਿਚਾਰੀ ਕਿੱਦਾਂ ਕਰੇ? ਦੁਰਗਾ ਨੂੰ ਰੱਬ ਚੇਤੇ ਆ ਗਿਆ ਵੀ ਜੇ ਇਹ ਜੰਗ ਜਿੱਤਣੀ ਹੈ ਤੇ ਕਿਰਪਾ ਅਕਾਲ ਪੁਰਖ ਦੀ ਹੋਣੀ ਚਾਹੀਦੀ ਹੈ। ਇਹ ਗਰਜ ਕੇ ਗੱਜ ਕੇ ਮਹਿਕਾ ਸੁਰ ਨੇ ਬਚਨ ਆਖਿਆ, ਇਹ ਬੀਬੀ ਕੌਣ ਹੈ ਮੇਰੇ ਸਾਹਮਣੇ? ਕਿਉਂਕਿ ਆਪਣੇ ਦੇਸ਼ ਵਿੱਚ ਆਪਾਂ ਬੜੀ ਚੁੱਕੇ ਹਾਂ, ਅਬਲਾ ਸਮਝਿਆ ਜਾਂਦਾ ਸੀ ਬੀਬੀਆਂ ਨੂੰ। ਅਬਲਾ ਦਾ ਮਤਲਬ ਨਿਰਬਲ, ਬਲ ਤੋਂ ਰਹਿਤ। ਸੁਰਪਤ ਜਿਹੇ ਲੜ ਹਟੇ ਵੀਰ ਟਲੇ ਨਾ ਟਾਲੇ। ਗੱਜ ਕੇ ਇਹ ਬੜੀਆਂ ਮੁੱਛਾਂ ਮਸ਼ਹਿਰਿਆਂ ਵਾਲੇ ਬੜੇ ਬੜੇ ਸੂਰਮੇ ਕਹਿੰਦੇ, ਸਾਡੇ ਤੋਂ ਤੇ ਸੁਰਪਤ ਦੇਵਤਿਆਂ ਦਾ ਪਤ ਜੋ ਇੰਦਰ ਹੈ ਉਹ ਨਹੀਂ ਜਿੱਤ ਸਕਿਆ, ਸਾਨੂੰ ਇੰਦਰ ਨਹੀਂ ਜਿੱਤ ਸਕਿਆ। ਇਉਂ ਗਰਜਦੇ ਹੋਏ, ਹਾਹਾਕਾਰ ਮਚਾਉਂਦੇ ਹੋਏ ਆਪਣੇ ਮੂੰਹ ਦੇ ਵਿੱਚੋਂ ਐਸੇ ਐਸੇ ਬਚਨ ਕੱਢ ਰਹੇ ਨੇ ਵੀ ਉਹ ਜਿਹੜੇ ਦੇਵਤੇ ਜਿਨ੍ਹਾਂ ਦਾ ਦੁਨੀਆਂ ਤੇ ਡੰਕਾ ਸੀ ਸਾਨੂੰ ਵੇਖ ਕੇ ਉਹ ਦੌੜ ਗਏ ਤੇ ਆ ਬੀਬੀ ਵਿਚਾਰੀ ਕੀ ਕਰੇਗੀ? ਵੀਰ ਟਲੇ ਨਾ ਟਾਲੇ। ਹੁਣ ਯੋਧਿਆਂ ਦਾ ਅਸੂਲ ਕੀ ਹੈ? ਧਰਮ ਯੁੱਧ ਲੜਨਾ। ਜਦੋਂ ਮੈਦਾਨੇ ਜੰਗਾਂ, ਦਸਮ ਪਾਤਸ਼ਾਹ ਕਹਿੰਦੇ ਨੇ, ਪਰਬਤਾਂ ਨੂੰ ਤੇ ਕੋਈ ਪੁੱਟ ਕੇ ਸੁੱਟ ਸਕਦਾ ਪਰ ਸੂਰਮਾ ਉਹ ਹੈ ਜਿਹੜਾ ਕਦਮ ਨਾ ਪੁੱਟੇ ਉੱਥੋਂ, ਭਾਵੇਂ ਬੰਦ ਬੰਦ ਉੱਡ ਜਾਵੇ, ਜਿਨ੍ਹਾਂ ਦਾ ਕਦਮ ਨਾ ਪੁੱਟੇ, ਜਿਹੜੇ ਪਿੱਛੇ ਨਾ ਹਟ ਜਾਣ। ਵੀਰ ਟਲੇ ਨਾ ਟਾਲੇ, ਐਸੇ ਐਸੇ ਸੂਰਮੇ ਨੇ ਜਿਨ੍ਹਾਂ ਨੇ ਇੰਦਰ ਨੂੰ ਜਿੱਤਿਆ ਏ, ਉਹਨਾਂ ਦਾ ਕਰਮ ਧਰਮ ਹੀ ਯੁੱਧ ਹੈ। ਉਹ ਟਾਲਿਆਂ ਵੀ ਨਹੀਂ ਟਲਦੇ, ਭਾਵ ਕੇ ਪਛਾਣ ਨਹੀਂ ਹਟਦੇ, ਭਾਵੇਂ ਦੁਰਗਾ ਸਮਝਦੀ ਹੋਵੇ ਵੀ ਮੇਰੇ ਕੋਲ ਬੜੀਆਂ ਬਰਕਤਾਂ ਤਾਕਤਾਂ ਨੇ ਅਕਾਲ ਪੁਰਖ ਦੀਆਂ, ਪਰ ਦੈਂਤ ਵੀ ਘੱਟ ਨਹੀਂ। ਗੱਜੇ ਦੁਰਗਾ ਘੇਰ ਕੈ ਜਣ ਘਣੀਅਰ ਘਣੀਅਰ ਕਾਲੇ। ਦੁਰਗਾ ਨੂੰ ਘੇਰ ਕੇ ਇਉਂ ਗੱਜੇ ਨੇ ਜਿਵੇਂ ਸਾਵਣ ਦੇ ਵਿੱਚ ਗਾੜੇ ਜੇ ਕਾਲੇ ਜੇ ਬੱਦਲ ਗੱਜਦੇ ਹੋਣ। ਇਸ ਪ੍ਰਕਾਰ ਦੇ ਨਾਲ ਸਾਰਿਆਂ ਨੇ ਬੀਬੀ ਨੂੰ ਮਾਈ ਨੂੰ ਘੇਰਨਾ ਕੀਤਾ। ਦੇਖੋ ਦੁਰਗਾ ਇਕੱਲੀ ਨਹੀਂ, ਦੁਰਗਾ ਦੇ ਕੋਲ ਬੇਅੰਤ ਫੌਜਾਂ ਨੇ, ਬਰਾਬਰ ਤੇ ਹੀ ਉਹਦੇ ਕੋਲ ਵੀ ਫੌਜਾਂ ਨੇ। ਕੇਵਲ ਰਹਿਨੁਮਾਈ ਕਰ ਰਹੀ ਹੈ ਦੇਵਤਿਆਂ ਦੀ ਫੌਜ ਦੀ। ਉਧਰ ਦੈਂਤਾਂ ਦੇ ਸਾਹਮਣੇ ਉਹਨਾਂ ਦਾ ਬਾਹੂਬਲੀ ਸੂਰਮਾ, ਉਹਨਾਂ ਦੀ ਰਹਿਨੁਮਾਈ ਅਗਵਾਈ ਕਰਨ ਵਾਲਾ ਮਹਿਕਾ ਸੁਰ ਹੈ। ਹੁਣ ਗੁਰਮਤ ਨੇ ਬੰਦੇ ਦੇ ਵਿੱਚ ਇਹ ਖਿਆਲਾਤ ਭਰੇ ਹੋਏ ਨੇ, ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਲੈ ਕੇ ਚੱਲੋ। ਗੁਰੂ ਨਾਨਕ ਸਾਹਿਬ ਤੋਂ ਹੀ ਚੱਲ ਪਿਆ ਕੰਮ, ਜਿਉਂ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜੇ ਮੇਰੇ ਨਾਲ ਪ੍ਰੇਮ ਕਰਦਾ ਹੈ अंतरी वर्त ते एक कड लो भी हंकार रूपी शेर मेरे अगे चुका ला, हंकार छड के मेरे दरदा हो जा। बार मुखी उपदेश ए आया भी भाई जे प्रेम करदा है जिथे यारी होवे जिथे प्रेम पा लईए उथे सिर देण तो नहीं पिछे हटी जा। जे मेरे प्रेम नू जितना चाहना है ते मेरे लिए सिर देना पैना है। इत मारग पैर धरी जै सिर दीजै कान ना ते दे के कान ना करी एहसान ना करी बिला दे दिता ही तेरे लिए सिर। इदा नहीं पातशाह आखन लगे मैं रीझ दा योधे ते हैं जेड़ा सिर देण दी तैयार है मेरे लिए। इत्थे सिद्धांत प्रेम ते सिर देण दा है। प्रेम दा मतलब है बंदगी माला गुरु दे गुण गाउणे पीरी भगती ते सिर देण दा मतलब है मीरी शक्ति ताकत। हुण दसम पातशाह नूं पुछो भी तुसीं दसम ग्रंथ विच की लिखिया है। इसे सिद्धांत नूं होर प्रोड़ता दिंदे होए सिद्धांत गुरु नानक तों चल पिया है। अमली जामा गुरु हरगोबिंद साहिब ने बनाया है। नीयां कोई मिस्त्री रखदा है, कंधा कोई करदा ते लेंटर कोई पाउंदा है। इह ते ड्यूटियां ने तुरदरगाहों काल पुरख ने लाईयां। सिद्धांत शुरू हो गया है। अमली जामा पहनाया गुरु हरगोबिंद साहिब ने। एक हच तलवार लई है, एक हच माला रखी है ते दसवें पातशाह ने लेंटर पा दिता, परोड़ता कर दिती है। कहिंदे ने धन जियो तेह को जग मैं धन जोग इस ब्रह्मांड विच उनू समझदा हां मुखते हर चित मैं जुद्ध विचार है। जेड़ा जुबान नाल सदा भगती करे पीरी दा सिद्धांत कायम रखे ते अंदर कौम दे लई सिर वारन दा जज्बा रखे, सिर वारन दा जज्बा रखे, उस सिर वारन दे जज्बे नूं डुंगाई विच पहचाउण दे लई सिर वारन तो कोई कदम पिछे ना रखे। वीर रस पैदा करन दे लई कलमे भगती ते शक्ति दा सुमेल रखिया है और अपने खालसे लई ए बाणी उचारी है। खुले गफे वंडे ने वीरता दे दसम दी बाणी विच जिनू पढ़ के बुजदिल बंदा भी बाहुबली सूरमा बन जावे। जदों दसम दी बाणी पढ़िए छलां वजदियां ने वीर रस दियां। गुरु ग्रंथ साहिब दी बाणी पढ़िए प्रेम दियां छलां वजदियां ने। हुण मैं कई बार सोचदा भी जदों कलगीधर दरबार च बहिंदे होणगे ते अपने मुखार बिंद तों इह गल कहिंदे होणगे धन जियो तेह को जग मैं मुख ते हर चित मैं जुद्ध विचारै भी मेरे दर ते धनता वड्याई जस कीर्ति उन्हूं मिलेगी जेड़ा चित विच धर्म लई सिर वारन दा जसदा जज्बा ते जबान ते गुरु नानक दा नाम रखदा है। संत ते सिपाही है ते जेड़े एक बार मंगिया गुरु नूं सिर देण वाले ने भाई दया सिंह वर्गे भाई धर्म सिंह वर्गे उते पब्बां भर नचण लग पैंदे होणे भी छेती नाल जंग दे मैदान विच सिर लथे ते लोक वलगी धर दी गोद है ही है साडे को परलोक विच भी इहदी गोद मिल जावे। एक जज्बा पैदा करन दे लई एक किड्डा क महान रुतबा होवेगा कौम लई सिर वारने दा भी कलगी धर कह रहे ने धन। आपां धन शब्द बाणी पढ़िओ धन शब्द विकारां नूं जितण वाले सत पुरशां नाल आउणे आ। मैदाने जंग विच शहादत पाउण वाले सिपाहियां नाल आउणे आ। साहिबे कमाल सच्चे पातशाह जिन्हां ने ऐसे ऐसियां वीर गाथावां सिखां लई लिख करके ਇੰਨੀਆਂ ਕੁ ਬਖਸ਼ਿਸ਼ਾਂ ਉਹਨਾਂ ਨੂੰ ਦੇ ਦਿੱਤੀਆਂ। ਦੁਰਗਾ ਤੇ ਲੱਖਾਂ ਨੂੰ ਲੈ ਕੇ ਲੱਖਾਂ ਨਾਲ ਲੜ ਰਹੀ ਹੈ, ਪਰ ਇੱਧਰ ਸਿਰਫ 40 ਸਿੰਘ ਨੇ ਤੇ 10 ਲੱਖ ਦਾ ਘੇਰਾ। ਕੰਪੈਰੀਜ਼ਨ ਕਰੋ ਥੋੜਾ ਜਿਹਾ। ਦੁਰਗਾ ਨੇ ਮਹਾਂਕਾਲ ਅਕਾਲ ਪੁਰਖ ਤੋਂ ਬਖਸ਼ਿਸ਼ਾਂ ਲਈਆਂ ਤੇ ਇਹਨਾਂ 40 ਸਿੰਘਾਂ ਨੇ ਮਹਾਂਕਾਲ ਦੇ ਸਰਗੁਣ ਅਵਤਾਰ ਕਲਗੀਧਰ ਤੋਂ ਬਖਸ਼ਿਸ਼ਾਂ ਲਈਆਂ। ਪਰ ਫਰਕ ਹੈ, ਜੈਸਾ ਜੰਗ ਚਮਕੌਰ ਦੀ ਗੜੀ ਵਿੱਚ ਹੋਇਆ, ਮੈਖਾ ਸੁਰਨਾ ਦੁਰਗਾ ਦਾ ਵੀ ਨਹੀਂ ਹੋਇਆ। ਇਹ ਕੋਈ ਮੁਕਾਬਲਾ? ਇੱਕ ਬੰਨੇ ਦਾ, ਇੱਕ ਬੰਨੇ 10 ਲੱਖ ਦੇ, ਇੱਕ ਬੰਨੇ 40 ਭੁੱਖੇ ਭਾਣੇ। ਜਿਸ ਦਮ ਆਨੰਦਪੁਰ ਮੇ ਸਤਿਗੁਰ ਮੁਕੀਮ ਥੇ, ਹਮਗਾ ਘਰ ਕੇ ਲੋਕ ਥੇ ਔਰ ਕੁਛ ਨਦੀਮ ਥੇ, ਚਾਰੋਂ ਤਰਫ ਸੇ ਕਿਲੇ ਕੋ ਘੇਰੇ ਗਏ, ਟੂਟੇ ਸੇ ਰਿਜ਼ਕ ਦਿਲ ਸਿੰਘੋਂ ਦੋ ਨੀਮ ਥੇ। ਭੁੱਖੇ ਸਿੰਘ ਤੇ 10 ਲੱਖ ਦਾ ਘੇਰਾ, ਪਿਆਸੇ ਥੇ, ਇਹ ਰੱਜੇ ਪੁੱਜੇ ਨੇ ਦੇਵਤੇ ਤੇ ਮੁਕਾਬਲਾ ਬਰਾਬਰ ਦਾ ਹੈ। ਪਿਆਸੇ ਥੇ ਔਰ ਭੂਖ ਕੀ ਸ਼ਿੱਦਤ ਵੀ ਕਮਾਲ, ਵੀ ਕਮਾਲ ਥੀ, ਥੀ ਮੁਕਤ ਸਰ ਸੀ ਫੌਜ ਔਰ ਵੋ ਵੀ ਨਿਡਾਲ ਥੀ। ਭੁੱਖੇ ਭਾਣੇ, ਤਨ ਵਿੱਚ ਕੋਈ ਬਲ ਨਹੀਂ ਰਿਹਾ, ਪੱਤੇ ਖਾ ਕੇ ਗੁਜ਼ਾਰਾ ਕਰਨ ਵਾਲਿਆਂ ਨੂੰ ਜਦੋਂ 10 ਲੱਖ ਨੇ ਘੇਰਿਆ ਏ, ਉਹਨਾਂ 40 ਸਿੰਘਾਂ ਨੇ ਕਲਗੀਧਰ ਦੇ ਚਰਨਾਂ ਵਿੱਚ ਬਹਿ ਕੇ ਏਦਾਂ ਤਰਲਾ ਲਿਆ ਜਿੱਦਾਂ ਦੁਰਗਾ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਬਹਿ ਕੇ ਲਿਆ। ਤੇ ਪਤਾ ਕੀ ਆਖਿਆ? ਕਹਿੰਦੇ ਕਲਗੀਧਰ ਤੂੰ ਬਾਣੀ ਵਿੱਚ ਆਪ ਕਹਿੰਦਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਆਪ ਕਹਿੰਦਾ ਹੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਗੁਰੂ ਵੱਲ ਹੋਵੇ ਤੇ ਲੱਖਾਂ ਬਾਹਾਂ ਵੀ ਕੱਖ ਨਹੀਂ ਵਿਗਾੜ ਸਕਦੀਆਂ। ਇਹੀ ਤਰਲਾ ਦੁਰਗਾ ਨੇ ਲਿਆ ਹੋਵੇਗਾ ਰੱਬ ਵਰਗੇ ਵੀ,
ਤੇ ਦੈਂਤ ਮੇਰਾ ਕੀ ਵਿਗਾੜ ਸਕਦੇ ਨੇ। ਤੇ ਕਲਗੀਧਰ ਖੁਸ਼ ਹੋ ਗਿਆ।
ਰੱਬ ਨੂੰ ਖੁਸ਼ ਕਰਨਾ ਬੜਾ ਔਖਾ ਹੈ, ਜਿਹਦੇ ਤੇ ਹੋ ਜਾਵੇ ਫਿਰ ਲੱਖਾਂ ਦੀ ਪਿਸ਼ਾਦ ਕੱਖ ਵੀ ਨਹੀਂ ਉਹਦੇ ਅੱਗੇ। ਜਿਹਦੇ ਤੇ ਹੋ ਜਾਵੇ ਹਾਥੀ ਢਾ ਲੈਂਦਾ, ਜਿਹਦੇ ਤੇ ਹੋ ਜਾਵੇ ਰੋਸ਼ਨ ਸਿੰਘ ਵਰਗਾ ਹੱਥਾਂ ਨਾਲ ਸ਼ੇਰ ਦਾ ਸ਼ਿਕਾਰ ਖੇਡ ਲੈਂਦਾ, ਖੁਸ਼ ਹੋ ਜਾਵੇ ਸਹੀ ਉਹ। ਤੇ ਕਲਗੀਧਰ ਗੱਜਿਆ ਸੀ, ਚਿੜੀਓ ਕੋ ਅੱਜ ਮੈਂ ਲੜਾ ਦੂੰਗਾ ਬਾਜ ਸੇ, ਮਗਰ ਕਸ਼ ਫਾਇਦਾ ਨਹੀਂ ਤਰਕੋ ਤਾਜ ਸੇ। ਪਾਤਸ਼ਾਹ ਆਖਣ ਲੱਗੇ ਨੇ, ਕੁਛ ਫਾਇਦਾ ਨਹੀਂ ਮਗਰ ਤਰਕੋ ਤਾਜ ਸੇ, ਅੱਜ ਮੈਂ ਲੜਾ ਦੂੰਗਾ ਚਿੜੀਓ ਕੋ ਬਾਜ ਸੇ। ਥਾਪੜਾ ਦੇ ਦਿੱਤਾ ਇਹ ਲੱਖਾਂ ਨੇ ਤੇ ਕੀ ਹੋਇਆ, ਇਹ ਬਾਜਾਂ ਵਰਗੇ ਨੇ ਤੇ ਕੀ ਹੋਇਆ, ਇਹਨਾਂ ਦੇ ਹੱਥਾਂ ਵਿੱਚ ਬਾਜਾਂ ਦੇ ਪੰਜਿਆਂ ਵਾਲੀ ਤਾਕਤ ਤੇ ਕੀ ਹੋਇਆ, ਤੇ ਸਿੱਖੋ ਕੀ ਹੋਇਆ ਜੇ ਤੁਸੀਂ ਚਿੜੀਆਂ ਵਰਗੇ ਕੋਮਲ, ਜੇ ਤੁਹਾਡੇ ਹੱਥ ਮਾਲਾ ਫੇਰਨ ਵਾਲੇ ਕੋਮਲ। ਪਰ ਤੁਹਾਡਾ ਨਿਸ਼ਚਾ ਮੇਰੇ ਤੇ ਹੈ। ਥਾਪੜਾ ਦੇ ਕੇ ਆਖਣ ਲੱਗਾ, ਬਾਜਾਂ ਨੂੰ ਅੱਜ ਮੇਰੀਆਂ ਚਿੜੀਆਂ ਮਰੋੜ ਕੇ ਸੁੱਟਣਗੀਆਂ। ਇਤਿਹਾਸ ਗਵਾਹ ਜੇ ਹੋਇਆ ਵੀ ਹੈ, ਇਤਿਹਾਸ ਗਵਾਹ ਹੈ। ਸੱਚੇ ਪਾਤਸ਼ਾਹ ਨੇ ਇਹ ਬਚਨ ਆਖਿਆ ਸੀ, 1,25,000 ਸੇ ਏਕ ਲੜਾਊ ਤਬੈ ਗੋਬਿੰਦ ਸਿੰਘ। ਇੱਥੇ ਬਰਾਬਰ ਦਾ ਮੁਕਾਬਲਾ, ਪਰ ਉੱਥੇ 10 ਲੱਖ ਨਾ 40 ਦਾ ਹੈ। ਪਰ ਗੱਲ ਮੈਂ ਆਸਰੇ ਦੀ ਕਰਦਾ, ਜਿਨ੍ਹਾਂ ਅਕਾਲ ਦਾ ਆਸਰਾ ਲੈ ਲਿਆ ਹੈ। ਹੁਣ ਦੁਰਗਾ ਅਕਾਲ ਪੁਰਖ ਦੇ ਆਸਰੇ ਤੇ ਹੈ ਤੇ ਦੈਂਤਾਂ ਨੂੰ ਆਪਣੇ ਸਾਜੋ ਸਮਾਨ ਲਸ਼ਕਰਾਂ ਉੱਤੇ ਮਾਣ ਬੜਾ ਹੈ। ਆਖਣ ਲੱਗੇ ਘੇਰ ਕੇ ਦੁਰਗਾ ਨੂੰ, ਇਹ ਕੀ ਹੈ ਵਿਚਾਰੀ ਬੀਬੀ, ਇਹ ਮਾਈ ਕੀ ਹੈ ਸਾਡੇ ਅੱਗੇ, ਸਾਡੇ ਤੋਂ ਤੇ ਇੰਦਰ ਵਰਗੇ ਰਾਜੇ ਹਾਰੇ ਨੇ। ਪੌੜੀ ਚੋਟ ਪਈ ਖਰਚਾਮੀ ਦਲਾ ਮੁਕਾਬਲਾ, ਦੁਰਗਾ ਨੂੰ ਘੇਰਿਆ ਹੈ, ਲਲਕਾਰ ਕੇ ਜੰਗ ਨੂੰ ਫਿਰ ਸ਼ੁਰੂ ਕਰਨ ਲੱਗੇ ਨੇ। ਖਰਚਾਮੀ, ਖਰ ਖੋਤਾ, ਚਾਮੀ ਚੰਮ, ਚਾਮੀ ਚੰਮ, ਨਗਾਰਿਆਂ ਉੱਤੇ ਖੋਤੇ ਦੇ ਚੰਮ ਨੂੰ ਮੜਿਆ ਹੈ, ਜਿਵੇਂ ਆ ਤਬਲਾ ਹੁੰਦਾ ਨਾ ਉੱਤੇ ਚੰਮ ਜਿਹਾ ਮੜਿਆ ਹੁੰਦਾ। ਉਸ ਖੋਤੇ ਦੇ ਚੰਮ ਵਾਲੇ ਨਗਾਰੇ ਉੱਤੇ ਚੋਟ ਵੱਜੀ, ਅਗਾਰਾ ਵੱਜਿਆ ਹੈ, ਧੌਂਸਾ ਵੱਜਿਆ ਹੈ ਤੇ ਦੋਵਾਂ ਪਾਸਿਆਂ ਦੀਆਂ ਫੌਜਾਂ ਦਾ ਟਾਕਰਾ ਸ਼ੁਰੂ ਹੋ ਗਿਆ। ਘੇਰ ਲਈ ਵਰਿਆਮੀ ਦੁਰਗਾ ਆਏ ਕਹਿ, ਰਾਕਸ ਵੱਡੇ ਅਲਾਮੀ ਭੱਜ ਨਾ ਜਾਣਦੇ।
ਅੰਮੀ ਸੂਰਬੀਰ ਮਹਾਨ ਸੂਰਮੇ
ਉਰਮੇ ਬਹਾਦਰ ਸੂਰਮੇ ਭਾਵੇਂ ਕਿ ਦੁਰਗਾ ਦੀ ਪੂਜਾ ਲੋਕ ਕਰਦੇ ਸੀ ਪਰ ਇਹਨਾਂ ਪਰਵਾਹ ਨਹੀਂ ਕੀਤੀ ਜਿਹਦੇ ਹੱਥ ਦੀ ਚੰਡੀ ਕਹਿਮ ਹੋਵੇ ਨਾ ਉਹਦਾ ਰਾਜ
ਹੈ ਇਹਦੀ ਡਾਂਗ ਕਹਿਮ ਹੋਵੇ ਉਹਦਾ ਰਾਜ ਹੈ ਇਹਨਾਂ ਨੂੰ ਆਪਣੀ ਡਾਂਗ ਤੇ ਬੜਾ ਮਾਣ ਹੈ ਪਰ ਇਹ ਮਾਣ ਸੱਚਾ ਸੁੱਚਾ ਹੋਵੇ ਤੇ ਜਿੱਤ ਮਿਲਦੀ ਹੈ ਮਾਣ ਆਪਣੇ ਤੇ ਨਹੀਂ ਅਕਾਲ ਪੁਰਖ ਤੇ ਚਾਹੀਦਾ ਵੀ ਮੇਰੇ ਹੱਥ ਚੰਡੀ ਹੈ ਤਲਵਾਰ ਹੈ ਤੇ ਤੂੰ ਕਿਰਪਾ ਦਾ ਹੱਥ ਰੱਖੀ ਫਿਰ ਨਹੀਂ ਹਾਰਦੇ ਤੇ ਜੇ ਕੇਵਲ ਆਪਣੇ ਬਾਹੂਬਲ ਤੇ ਹੀ ਹੰਕਾਰ ਹੈ ਤੇ ਪਾਤਸ਼ਾਹ ਕਹਿੰਦੇ ਨੇ ਇਹ ਬੜਿਆਂ ਬੜਿਆਂ ਸੂਰਮਾ ਨੇ ਆਪਣੇ ਬਾਹਾਂ ਦੇ ਉੱਤੇ ਮਾਣ ਕੀਤਾ ਹੈ ਇਹਨਾਂ ਵਰਿਆਮੀ ਯੋਧਿਆਂ ਨੇ ਦੁਰਗਾ ਨੂੰ ਘੇਰ ਲਿਆ ਹੈ ਅਲਾਮੀ ਯੁੱਧ ਨੀਤੀ ਵਿੱਚ ਨਿਪੁੰਨ ਹੁਸ਼ਿਆਰ ਰਾਕਸ ਵੱਡੇ ਅਲਾਮੀ ਅਰਬੀ ਦਾ ਸ਼ਬਦ ਹੈ ਅਲਾਮ ਬਹੁਤ ਹੁਸ਼ਿਆਰ ਨੀਤੀ ਨੂੰ ਜਾਣਨ ਵਾਲੇ ਜੰਗ ਦੀ ਨੀਤੀ ਨੂੰ ਸਮਝਣ ਵਾਲੇ ਕਈ ਵਾਰ ਨੀਤੀ ਨੂੰ ਜੇ ਕੋਈ ਜਾਣਦਾ ਨਹੀਂ ਨੀਤੀ ਤੋਂ ਅਣਜਾਣ ਹੈ ਤੇ ਫੌਜਾਂ ਬਹੁਤੀਆਂ ਵੀ ਹੋਣ ਤੇ ਮੈਦਾਨੇ ਜੰਗ ਵਿੱਚ ਸ਼ਿਕਸਤ ਮਿਲਦੀ ਹੈ ਹਾਰ ਜਾਂਦਾ ਹੈ ਤੇ ਜੇ ਨੀਤੀ ਦਾ ਕੋਈ ਗਿਆਤਾ ਹੋਵੇ ਤੇ ਫਿਰ 10 ਲੱਖ ਦਾ ਘੇਰਾ ਵੀ ਚਾਲੀਆਂ ਦਾ ਕੀ ਵਿਗਾੜੇਗਾ ਉਸ ਅਕਾਲ ਦਾ ਆਸਰਾ ਹੋਵੇ ਤੇ ਫਿਰ ਕੋਈ ਅਲਾਮੀ ਨੇ ਹੁਸ਼ਿਆਰ ਨੇ ਮਾਣ ਹੈ ਆਪਣੀ ਨੀਤੀ ਉੱਤੇ ਭੱਜ ਨਾ ਜਾਣਦੇ ਕਦੇ ਮੈਦਾਨੇ ਜੰਗ ਚੋਂ ਅੱਜ ਤੱਕ ਨਹੀਂ ਭੱਜੇ ਐਸੇ ਸੂਰਮੇ ਨੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਦੇਵਤਿਆਂ ਨੇ ਦੁਰਗਾ ਦੇ ਨਾਲ ਰਲ ਕੇ ਬੜਿਆਂ ਦੈਂਤਾਂ ਨੂੰ ਸੁਰਗਾਮੀ ਸਵਰਗਾਂ ਨੂੰ ਗਮਨ ਕਰਨ ਵਾਲਾ ਸਵਰਗਵਾਸੀ ਦੇਵਤਿਆਂ ਨੇ ਦੁਰਗਾ ਦੇ ਨਾਲ ਰਲ ਕਰਕੇ ਐਸਾ ਘਮਸਾਨ ਦਾ ਯੁੱਧ ਕੀਤਾ ਏ ਹੁਣ ਜਿਹੜਾ ਮੈਦਾਨੇ ਜੰਗ ਵਿੱਚ ਸ਼ਹੀਦ ਹੁੰਦਾ ਹੈ ਉਹਨੂੰ ਸਵਰਗ ਮਿਲਦਾ ਹੈ ਇਹ ਵਿੱਚ ਕਹਿ ਦਿੰਦੇ ਨੇ ਉਹਨੂੰ ਸੱਚਖੰਡ ਨਸੀਬ ਹੁੰਦਾ ਹੈ ਸੱਚਖੰਡ ਉਹ ਜਿੱਥੇ ਅਕਾਲ ਪੁਰਖ ਦਾ ਨਿਵਾਸ ਹੈ ਨਰਕ ਸਵਰਗ ਤੇ ਉਰਾਂ ਹੀ ਰਹਿ ਜਾਂਦੇ ਨੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਵੀ ਤਲਵਾਰ ਦੀ ਧਾਰ ਤੋਂ ਦੋ ਫਾੜ ਹੋ ਕੇ ਡਿੱਗ ਪੈਂਦਾ ਉਹਦਾ ਵਾਸਾ ਸਵਰਗਾਂ ਵੱਲ ਨੂੰ ਹੋ ਜਾਂਦਾ ਏ ਪੌੜੀ ਅਗਣਤ ਘੁਰੇ ਨਗਾਰੇ ਦਲਾਂ ਭਿੜਦਿਆਂ ਪਾਏ ਮਹਿਕਲ ਭਾਰੇ ਦੇਵਾਂ ਦਾਨਵਾਂ ਅਨੇਕਾਂ ਹੀ ਨਗਾਰੇ ਵੱਜ ਉੱਠੇ ਦੋਵਾਂ ਦਲਾਂ ਦਾ ਆਪਸ ਦੇ ਵਿੱਚ ਜੋਸ਼ੋ ਖਰੋਸ਼ ਨਾਲ ਭੇੜ ਹੋ ਰਿਹਾ ਪਾਏ ਮਹਿਕਲ ਭਾਰੇ ਮਹਿਕ ਝੋਟਾ ਪਾਤਸ਼ਾਹ ਕਹਿੰਦੇ ਨੇ ਜਿਵੇਂ ਝੋਟੇ ਭਿੜਦੇ ਨੇ ਨਾ ਆਪਸ ਵਿੱਚ ਇਦਾਂ ਦੈਂਤ ਤੇ ਦੇਵਤੇ ਆਪਸ ਵਿੱਚ ਭਿੜੇ ਨੇ ਹੁਣ ਪਤਾ ਨਹੀਂ ਵੀ ਸ਼ਹਿਰ ਵਾਲਿਆਂ ਨੂੰ ਝੋਟੇ ਦਾ ਪਤਾ ਹੋਵੇ ਕਿ ਨਾ ਪਿੰਡਾਂ ਵਿੱਚ ਤੇ ਪਤਾ ਹੈ ਆਪਸ ਦੇ ਵਿੱਚ ਜਿਵੇਂ ਝੋਟੇ ਭਿੜਦੇ ਨੇ ਨਾ ਸਾਹਿਬ ਕਮਾਲ ਕਹਿੰਦੇ ਨੇ ਇਦਾਂ ਟੱਕਰਾਂ ਇੱਕ ਦੂਜੇ ਨਾਲ ਵੱਜਦੀਆਂ ਨੇ ਦੇਵਾਂ ਅਤੇ ਦਾਨਵਾਂ ਦੀਆਂ ਖੌਰੂ ਪਾਉਂਦੇ ਨੇ ਝੋਟਿਆਂ ਵਾਂਗੂ ਜਿਵੇਂ ਝੋਟੇ ਮਿੱਟੀ ਉਡਾਉਂਦੇ ਨਾ ਭਿੜਦੇ ਆਪਸ ਚ ਇਉਂ ਕਹਿੰਦੇ ਖੌਰੂ ਪਾਉਂਦੇ ਨੇ ਮਿੱਟੀ ਉਡਾਉਂਦੇ ਨੇ ਵਾਹਨ ਫੱਟ ਕਰਾਰੇ ਰਾਕਸ ਰੋਹਲੇ ਕਰਾਰਾ ਫੱਟ ਤਾਜ਼ਾ ਜ਼ਖਮ ਬਹੁਤਾ ਵੱਡਾ ਜ਼ਖਮ ਹੁਣ ਬਾਹੂਬਲੀ ਹੈ ਬਾਹਾਂ ਚ ਇਹਨਾਂ ਦੇ ਬਲ ਬੜਾ ਜਦੋਂ ਕਿਸੇ ਤੇ ਸ਼ਸਤਰ ਦਾ ਵਾਰ ਕਰਦੇ ਨੇ ਵਾਹਨ ਫੱਟ ਕਰਾਰੇ ਵੱਡਾ ਜ਼ਖਮ ਲਾਉਂਦੇ ਨੇ ਬੜਾ ਭਿਅੰਕਰ ਜਿਹਾ ਜ਼ਖਮ ਲਾਉਂਦੇ ਨੇ ਰਾਕਸ ਰੋਹਲੇ ਜੇ ਦੇਵਤੇ ਦੈਂਤਾਂ ਦਾ ਸੰਘਾਰ ਕਰਕੇ ਉਹਨਾਂ ਨੂੰ ਸੁਰਗਾਂ ਨੂੰ ਘੱਲ ਰਹੇ ਨੇ ਤੇ ਪਾਤਸ਼ਾਹ ਕਹਿੰਦੇ ਦੈਂਤ ਵੀ ਘੱਟ ਨਹੀਂ ਦੈਂਤ ਵੀ ਜਦੋਂ ਰੋਹਲੇ ਗੁੱਸੇ ਵਿੱਚ ਆ ਕੇ ਚੋਟ ਕਰਦੇ ਨੇ ਤੇ ਦੇਵਤਿਆਂ ਦੇ ਵੱਡੇ ਵੱਡੇ ਫੱਟ ਸਰੀਰ ਉੱਤੇ ਲਾਉਂਦੇ ਹਨ ਇਉਂ ਮਹਿਸੂਸ ਹੁੰਦਾ ਵੇਖੋ ਉਦਾਹਰਣ ਦਿੰਦੇ ਨੇ ਜਾਪਨ ਤੇਗੀ ਆਰੇ ਮਿਆਨੋ ਤੁਹੀਆਂ
ਇਦਾਂ ਲੱਗਦਾ ਏ ਇਹਨਾਂ ਦੇ ਹੱਥ ਵਿੱਚ ਤਲਵਾਰਾਂ ਨਹੀਂ ਆਰੇ ਹੋਣ, ਰੁੱਖ ਵੱਢਣ ਵਾਲੇ ਆਰੇ, ਜਿਵੇਂ ਮਿਸਤਰੀ ਸਿੰਘਾਂ ਕੋਲ ਆਰੇ ਹੁੰਦੇ ਨਾ, ਇਹਨਾਂ ਦੇ ਕੋਲ ਜਿਵੇਂ ਰੁੱਖਾਂ ਨੂੰ ਵੱਢਣ ਵਾਲੇ ਆਰੇ ਹੋਣ, ਇਦਾਂ ਦੀਆਂ ਤੇਗਾਂ ਕੱਢਦੇ ਨੇ ਮਿਆਨਾਂ ਚੋਂ। ਅੱਜ ਕੱਲ੍ਹ ਤੇ ਅਸੀਂ ਨਾ ਫੁੱਟ ਤੋਂ ਅੱਧੀ ਕਿੰਚੀ ਦੀ ਪਾਲੀ ਹੈ ਗਲ ਵਿੱਚ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕਿਰਪਾਨ ਕਿਹੜੇ ਪਾਸਿਓਂ ਆ, ਇਹ ਕਿਸੇ ਤੇ ਕੀ ਕਿਰਪਾ ਕਰੇਗੀ ਦੱਸੋ। ਜੇ ਕਿਸੇ ਦੇ ਵੱਜ ਵੁੱਜ ਵੀ ਗਈ, ਮੈਨੂੰ ਨਹੀਂ ਲੱਗਦਾ ਵੀ ਕੰਡੇ ਤੋਂ ਵੱਡਾ ਜੱਕ, ਇਹਨੇ ਕੀ ਹਿਫਾਜ਼ਤ ਕਰਨੀ ਹੈ ਸਾਡੀ ਦੱਸੋ। ਕਿਰਪਾਨ ਕੰਮ ਸੇ ਕੰਮ ਕੋਈ ਦਿਖਦੀ ਤੇ ਚਾਹੀਦੀ ਹੈ, ਕੋਈ 7 ਇੰਚੀ ਪਾ, 9 ਇੰਚੀ ਪਾ, ਕੋਈ ਫੁੱਟ ਦੀ ਤੇ ਪਾ, ਉਹ ਗਾਤਰਾ ਹੀ ਦਿਖਦਾ, ਇਹਦੇ ਦਿਖਣੋਂ ਹੀ ਹਟ ਗਈ ਹੈ। ਕਈਆਂ ਉਦਾਂ ਹੀ ਲਾ ਕੇ ਪੇਟੀ ਵਿੱਚ ਰੱਖ ਦਿੱਤੀਆਂ ਵੀ ਹੁਣ ਲੋੜ ਨਹੀਂ ਰਹੀ, ਪਰ ਸਮੇਂ ਦਾ ਨਹੀਂ ਪਤਾ ਹੁੰਦਾ। 84 ਵਿੱਚ ਲੋੜ ਪੈ ਗਈ ਸੀ ਤੇ ਜਿਨ੍ਹਾਂ ਕੋਲ ਹੈਗੀਆਂ ਸੀ ਕੰਮ ਵੀ ਆਈਆਂ ਨੇ, ਤੇ ਜਿਨ੍ਹਾਂ ਕੋਲ ਕੋਈ ਸ਼ਸਤਰ ਨਹੀਂ ਸੀ, ਉਹ ਸਮਾਂ ਚੇਤੇ ਆ ਜਾਵੇ ਤੇ ਲੂੰ ਕੰਡੇ ਖੜੇ ਹੋ ਜਾਂਦੇ ਨੇ। ਬਾਪੂ ਆਉਣ ਵਾਲੇ ਸਮੇਂ ਨੂੰ ਜਾਣਦਾ ਹੈ, ਤੁਹਾਡੀ ਸੈਲਫ ਡਿਫੈਂਸ ਲਈ ਸ਼ਸਤਰ ਦਿੱਤੇ ਨੇ। ਸਿੱਖ ਕੋਲ ਸ਼ਸਤਰ ਇਸ ਲਈ ਨਹੀਂ ਵੀ ਕਤਲੋ ਗੈਰਤ ਮਚਾਵੇ, ਲੋਕਾਂ ਦੇ ਘਰ ਜਾ ਕੇ ਸਿਰ ਲਾਉਂਦਾ ਪਵੇ, ਸੈਲਫ ਡਿਫੈਂਸ ਦੇ ਲਈ ਨੇ। ਪਰ ਇਹ ਕਿਰਪਾਨ ਨਹੀਂ, ਇਹਦੇ ਇੱਦਾਂ ਲੱਗਦਾ ਗਾਤਰੇ 'ਚ ਸੂਈ ਟੰਗੀ ਹੁੰਦੀ ਹੈ। ਏਡੇ ਏਡੇ ਸੂਰਮੇ ਨੇ, ਪਰ ਜਿਹੜੀਆਂ ਇਹਨਾਂ ਕੋਲ ਤਲਵਾਰਾਂ ਨੇ, ਇੱਦਾਂ ਲੱਗਦਾ ਜਿੱਦਾਂ ਆਰੇ ਫੜੇ ਹੋਣ ਥਾਂ ਵਿੱਚ, ਤੇ ਜਦੋਂ ਫਿਰ ਆਰਾ ਚੱਲਦਾ ਏ ਨਾ, ਜਿਵੇਂ ਰੁੱਖ ਵੱਢ ਵੱਢ ਕੇ ਸੁੱਟਦਾ ਏ, ਜੋਧੇ ਵੱਡੇ ਮੁਨਾਰੇ ਜਾਪਨ ਖੇਤ ਵਿੱਚ, ਦੇਵੀ ਆਪ ਸਵਾਰੇ ਪੱਬਾਂ ਜਵੇਹਣੇ ਮੁਨਾਰ। ਜਿਵੇਂ ਕੱਲ ਜ਼ਿਕਰ ਕੀਤਾ ਸੀ ਲਾਈਟ ਹਾਊਸ, ਵੱਡਾ ਬੁਰਜ, ਜਿਵੇਂ ਆਰਾ ਰੁੱਖ ਨੂੰ ਵੱਢ ਕੇ ਸੁੱਟਦਾ ਏ ਤੇ ਬਿਜਲੀ ਮੁਨਾਰਾਂ ਨੂੰ ਸੁੱਟਦੀ ਹੈ, ਜਦੋਂ ਦੈਂਤ ਕੱਢਦੇ ਨੇ ਆਰੇ ਵਰਗੀਆਂ ਤਲਵਾਰਾਂ, ਜਦੋਂ ਦੇਵਤੇ ਕੱਢਦੇ ਨੇ ਆਰੇ ਵਰਗੀਆਂ ਤਲਵਾਰਾਂ, ਇੱਕ ਦੂਜੇ ਨੂੰ ਵੱਢ ਵੱਢ ਕੇ ਏਦਾਂ ਸੁੱਟਦੇ ਨੇ ਜਿਵੇਂ ਮੁਨਾਰ ਡਿੱਗਦੇ ਹੋਣ, ਜੋਧੇ ਵੱਡੇ ਮੁਨਾਰੇ ਜਾਪਨ ਖੇਤ ਵਿੱਚ ਤੇ ਚੰਗੇ ਮੈਦਾਨ ਵਿੱਚ ਡਿੱਗੇ ਏਦਾਂ ਲੱਗਦੇ ਨੇ। ਬੁਰਜਾਂ ਦੇ ਨਾਲ ਮੀਨਾਰ ਬੁਰਜ ਡਿੱਗ ਡਿੱਗ ਕੇ ਮੈਦਾਨੇ ਜੰਗ ਭਰਿਆ ਹੋਵੇ, ਰੁੱਖਾਂ ਦੇ ਨਾਲ ਜੰਗਲ ਭਰ ਜਾਵੇ, ਕੱਟ ਕੱਟ ਕੇ ਰੁੱਖ ਸੁੱਟੇ ਹੋਣ, ਦੇਵੀ ਆਪ ਸਵਾਰੇ ਪੱਬਾਂ ਜਵੇਹਣੇ। ਪੱਬ ਕਹਿੰਦੇ ਨੇ ਪਹਾੜ ਨੂੰ, ਆਹ ਪੱਬ ਨਹੀਂ ਜਿੱਥੇ ਤਕਾਲਾਂ ਨੂੰ ਜਾਂਦੇ ਜੇ, ਸ਼ਰਾਬ ਸ਼ਰੂ ਪੀਣ ਵਾਲਾ ਪੱਬ ਨਹੀਂ, ਪਹਾੜ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਦੇਵੀ ਹਿੰਦੂ ਵੀਰਾਂ ਦੀ ਬੀਬੀ ਦੁਰਗਾ ਤਲਵਾਰ ਵਾਹੁੰਦੀ ਹੈ ਨਾ, ਵੇਖੋ ਰੱਬ ਤੇ ਸਾਰਿਆਂ 'ਚ ਹੀ ਇੱਕ ਹੈ, ਸਿੱਖਾਂ 'ਚ ਵੀ ਉਹੀ ਜੋਤ ਹੈ, ਹਿੰਦੂਆਂ 'ਚ ਵੀ, ਮੁਸਲਮਾਨ ਵੀਰਾਂ ਵਿੱਚ ਵੀ ਉਹੀ ਜੋਤ ਹੈ, ਔਰ ਹਰ ਕੌਮ ਦੇ ਵਿੱਚ ਧਰਮ ਦੇ ਵਿੱਚ ਸਾਧੂ ਸਤਪੁਰਸ਼ ਉਹ ਹੈ ਜਿਹਦੇ ਉੱਤੇ ਖੁਦਾ ਦੀ, ਅੱਲਾ ਦੀ, ਪ੍ਰਭੂ ਦੀ ਬਰਕਤ ਹੋ ਗਈ। ਜਿਵੇਂ ਸਿੱਖਾਂ ਦੇ ਵਿੱਚ ਸਾਧੂ ਸੰਤ ਸੂਰਮੇ ਨੇ ਨਾ, ਜਿਨ੍ਹਾਂ 'ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਜਿਵੇਂ ਹੁਸੈਨ ਵਰਗੇ ਸੂਰਮੇ ਨੇ ਉਸ ਮੁਗਲੀਆ ਸਲਤਨਤ ਦੇ ਵਿੱਚ, ਬੜੇ ਬੜੇ ਮਹਾਨ ਸੂਰਮੇ ਹਰ ਧਰਮ ਦੇ ਵਿੱਚ ਹੁੰਦੇ ਨੇ, ਸੰਤ ਹੁੰਦੇ ਨੇ ਜਿਹਦੇ 'ਤੇ ਵੀ ਰੱਬ ਰਹਿਮਤ ਕਰਦਾ, ਇਸੇ ਤਰ੍ਹਾਂ ਹੀ ਦੁਰਗਾ 'ਤੇ ਅਕਾਲ ਪੁਰਖ ਦੀਆਂ ਰਹਿਮਤਾਂ, ਉਹਨੂੰ ਤਾਕਤਾਂ ਦਿੱਤੀਆਂ ਉਹਨੇ। ਉਹ ਜਿਹੜੀ ਬੀਬੀ ਦੁਰਗਾ ਹੈ ਜਦੋਂ ਉਹ ਤਲਵਾਰ ਵਾਹੁੰਦੀ ਹੈ ਤੇ ਪਾਤਸ਼ਾਹ ਕਹਿੰਦੇ ਨੇ ਇਦਾਂ ਸਿਰ ਡਿੱਗਦੇ ਨੇ ਇਹਨਾਂ ਦੇ ਦਹਿੰਤਾਂ ਦੇ ਜਿਵੇਂ ਪਹਾੜਾਂ ਦੀਆਂ ਚੋਟੀਆਂ ਡਿੱਗਦੀਆਂ ਹੋਣ, ਜਿਵੇਂ ਪਹਾੜ ਡਿੱਗਦੇ ਹੋਣ ਇਉਂ ਧਰਤੀ ਉੱਤੇ ਡਿੱਗਦੇ ਹਨ, ਪਹਾੜਾਂ ਵਾਂਗੂ ਡਿੱਗ ਰਹੇ ਨੇ, ਜਿਵੇਂ ਪਹਾੜਾਂ ਤੋਂ ਪੱਥਰ ਕਿਰਦੇ ਨੇ ਇਦਾਂ ਸਿਰ ਲਾਹ ਲਾਹ ਕੇ ਧੜਾਂ ਤੋਂ ਸੁੱਟੀ ਜਾਂਦੀ ਹੈ। ਪਰ ਦੈਂਤ ਏਡੇ ਜੋਧੇ ਨੇ ਕਦੇ ਨਾ ਆਖਣ ਹਾਰੇ ਧਾਵਣ ਸਾਹਮਣੇ, ਦੁਰਗਾ ਸਭ ਸੰਘਾਰੇ ਰਾਕਸ ਖੜਗ ਲੈ। ਇੱਕ ਬੰਨੇ ਆਪਣੇ ਬਾਹੂ ਬਲ ਦਾ ਮਾਣ ਹੈ ਤੇ ਦੂਜੇ ਬੰਨੇ ਦੁਰਗਾ ਨੂੰ ਅਕਾਲ ਪੁਰਖ ਤੇ ਮਾਣ ਹੈ। ਹੁਣ ਇੰਨਾ ਕੀ ਅੰਤਰ ਹੈ, ਸੂਰਮੇ ਉਹ ਵੀ ਨੇ ਤੇ ਸੂਰ ਵੀਰਤਾ ਦੁਰਗਾ ਤੇ ਦੇਵਤਿਆਂ ਵਿੱਚ ਵੀ ਹੈ, ਪਰ ਇੱਕ ਨੂੰ ਅਕਾਲ ਪੁਰਖ ਦਾ ਆਸਰਾ ਤੇ ਇੱਕ ਨੂੰ ਆਪਣੇ ਬਾਹੂ ਬਲ ਤੇ ਹੈ, ਤੇ ਜਿੱਤਦਾ ਉਹ ਹੈ ਜਿਹਨੂੰ ਅਕਾਲ ਪੁਰਖ ਦਾ ਆਸਰਾ ਹੋਵੇ। महाराज कहिंदे ने भावें सिर ला ला के पहाड़ी दियां चोटियां वांगू सुट्टी जांदी है उन्हां दे, फिर भी पता की है, कदे ना आखण हारे, हार नहीं मन दे दैंत। देखो जे किसे हिंदू कवि ने यह कविता लिखी हुंदी, दुर्गा दी वार कोई हिंदू वीर कवि लिखदा, उन्हें कदे भी दैंतां दी वड्याई नहीं सी लिखनी, कदे भी नहीं सी वड्याई लिखनी। वड्याई इत्थे केवल दुर्गा दी होनी सी, पर सारे दी सारी वार पढ़ बापू ने ऐन बराबर दैंत खड़े कीते ने, भावें बरकतां ने दुर्गा कोल रब दियां दित्तियां, पर दैंत नहीं हार मन्नण वाले। साहिब सच्चे पातशाह कहिंदे ने धावण सामने कदे ना आखण हारे, भावें सिर लेंदे जा रहे ने बहादुर राक्षस जंग दे मैदान अंदर, सामने आके लड़दे ने हार नहीं मनदे। पौड़ी उम्मल लथे जोधे मारू बजया, दुर्गा सब संघारे राक्षस खड़ग लै, हार ते नहीं मानदे। सामने जिवें जिवें आउंदे ने दुर्गा लै के खड़ग नूं उन्हां दे सिर लाई जांदी है। साहेब पातशाह कहिंदे फिर कन्नां दे विच वीर रस भरन दे लई, वेखो जदों जंग हुंदा नगारे वजी जांदे ने, पातशाह इस मर्यादा नूं नाल नाल रखदे ने। पौड़ी उम्मल लथे जोधे मारू बजया, जंग विच उत्साह पैदा करन वाला मारू राग दा राग है, वीर रस पैदा करन लई इस राग नूं अलापिया जांदा। कहिंदे ना कहिंदे ने जदों मारू राग विच ए साज वजे ने, दमामे वजे ने, धौंसियां ते चोट पई है। उम्मल लथे जोधे जेड़े दिल हार के एक बार खलो गए सी ना, जदों मारू राज दे वाजे वजे, उम्मल लथे उमंग सहित उत्साहत होके फिर जंग विच डिगे, कट्टे वड्डे फट सहिंदे होए फिर उठ के पब्बां ते खलो के आमो सामने हो जांदे ने। फिर उधरों दैंतां दा जेड़ा महान सूरबीर योधा है, जिवें पंजां विकारां दे उत्ते काम बैठा ना, कामना काम, एदां इन्हां दैंतां दा जेड़ा वड्डा सूरमा है, बदल ज्यों महखा सुर रण विच गजया, इंदर जेहा जोधा मैथों भज्जिया। हौसला दे के गज वज के मैदाने जंग विच सामने होके बदलां वांगू गज के यह गल आखी है, गल सुनो मेरी, दैंतां नूं कहिंदा है। रंभ दैंत दा मुंडा है, पुरातन इतिहास विच इहदा जिक्र है भी रंभ दैत दा यह मुंडा है, इहदे झोटे वर्गा भैड़ा जिहा मूंह सी इहदा, इदां ही आउंदा उत्थे जिक्र, महखा सुर महक झोटे वर्गा चेहरा इहदा। और गुरु ग्रंथ साहिब विच भी आउंदा जे जिथे दुर्गा ने इहदा सिर लाउणा उत्थे जिक्र करांगे। गुरु नानक साहिब ने एक पंगती लिखी है महखा सुर बारे, हुण कई आख दिंदे जी चलो कोई नहीं गा वह दुर्गा होवेगी हिंदुआ की देवी, उन्हें मारे होणगे दैंत सिखा भला की लैना। तो मैं बेनती करदा है मेरी तो हस्ती कख भी नहीं, गुरु नानक नूं पुछो भाई तू की लैना सी, क्यों लिखता ही गुरु ग्रंथ साहिब विच उहदा नाम, हद हो गई है। हुण उत्थे लिख दिता महखा सुर नूं मारिया गया, किसने मारिया किदां मारिया ये कलगीधर लिख रहे ने दसम ग्रंथ विच, हर नाकस दुष्ट हर मारिया प्रहलाद राया। हुण मैं तुहानूं कथा करदे करदे ने कहा भी हर नाकस दुष्ट नूं मारिया ये नरसिंह अवतार ने, प्रहलाद नूं तारिया। हुण तुसीं पुछना भी की गल, हर नाकस बेचारे की गलती, उन्हूं मारता तो प्रहलाद नूं रख लिया। हुण गुरु ग्रंथ साहिब विच ये साखी नहीं, ये जिक्र नहीं, उहदे लई सानूं श्री दसम ग्रंथ पढ़ने पैणे ने। ते जेड़े वीर कहिंदे असीं कोई ग्रंथ नहीं पढ़दे, ये आख्या करो भी असीं किसे नूं गुरु नहीं मानदे, साडा गुरु श्री गुरु ग्रंथ साहिब है ते साडा भी है। पर गुरु ग्रंथ साहिब ने ये किते नहीं आख्या भी जेड़ा दसवां बापू मैनू तख्त दे गया, जिन्हें इस आदि ग्रंथ नूं इस तख्त ते बाया गुरु ग्रंथ जी मान्यो प्रगट गुरां की दे, ये किन्ने आख्या कलगीधर ने? फिर तो यह भी नहीं गुरु ग्रंथ साहब विच लिखिया भी गुरु ग्रंथ जी मान्यो, वह भी कलगीधर कह रहे ने। खंडन करन वाल ना तुरो, मंडन करया करो। साहिबे कमाल सचे पातशाह बाणी विच ये भी दसदे ने भी हरनाकश नूं क्यों मारिया। हुण संगत कट्ठी हो के आ गई, बाबा जी हरनाकश मरा दिता जे, गलती की होई विचारे तो? ते मेरे ते पाबंदी है भी मैं गुरु ग्रंथ साहब तो बिना कोई होर धर्म धार्मिक पुस्तक पढ़ नहीं सकता, तो मैं तुहानू किदां दसां क्यों मारिया, की कारण बनिया? गुरु नानक निरंकारी दे धर्म नूं रब दा वास्ता जे संकोचो ना, इहदा विस्थार करो। साहिब श्री गुरु ग्रंथ साहिब साडे गुरु ने, साहिब श्री दसम ग्रंथ साहिब साडे गुरां दा अंग है, गुरां दी बाणी है। और होर भी जिन्ने धर्मां दे ग्रंथ ने, नॉलेज लई सिख नूं पढ़ने चाहीदे ने। किते हिंदुआं विच, किते इस्लाम दे धारनियां विच कोई बचन बलास हो जाए तो उत्थे जाके तुहानूं गल ही ना आई तो पले की रहेगा साडे, दसो फिर। इस करके ये व्याख्या चल रही है, महका सुर दी जेड़ी पंक्ति गुरु नानक ने लिखी है, ये चंडी दी वार उदी व्याख्या है सारे दी सारी। अगे जिक्र करदे आ, बदलां वांगू गज के महका सुर सामने आया, ते पता की कहिंदा गज के, इंद्र जेहा जोधा मैथों भज्जिया। आखन लगा अपने आप नूं देवां विच महादेव अखवाउंदा सी इंद्र, कहिंदा सी मेरे तो कोई जित नहीं सकदा। उस इंद्र नूं पुछो भी जे उहनू मैदाने जंग विच मिट्टी विच मिलाया है ते ओ मैखा सुर है, जे उहदा तख्त खो के चूर चूर कीता है ते मैखा सुर है। कौन विचारी दुर्गा जिन रण सजिया। दुर्गा की है कहिंदा, इंद्र दा तख्त मिट्टी विच मिला दिता है, कुड़ी चिड़ी ने मेरा मुकाबला कहिंदा की करना है, जिहड़ी एडा सजा के मैदाने जंग विच अपने सिपाहियां नूं देवतियां नूं सना शस्त्र वस्त्र पहना के मेरे सामने आई है, विचारी कहिंदा मेरा मुकाबला की करेगी। फिर ध्यान दिओ, जिन्हू अबला समझ रहा है कलगीधर, कहिंदे मैखा सुर नहीं जानदा, तैं ही दुर्गा साज के दैंतां दा नास। दुर्गा दे उते किरपा हो गई सी परमात्मा दी, साडे ते तुहाडे ते जेड़ा भी चौंकड़ा मारेगा गुरु नानक दे गुण गावेगा उहदे ते ही हो जांदी है। कहिंदा पर इह मेरे सामने निमाणी जिही दुर्गा टेक नहीं सकदी। हुण दोवें आमो सामने होए ने, बजे ढोल नगारे दला मुकाबला, तीर फिरे रह बारे आमो सामने। फिर नगारे ते नगारा खड़के आए, दोवां दलां विच मुकाबला चलदा ए, रह बारे तीर फिरे रह बारे। रैबर आगू राह दिखाउण वाला, हुण जदों कोई सूरमा तीर छड़दा ए ते तीर उहदे अगे है, ते जिहड़ा अगे होवे उन्हूं रैबर कह दिंदे आ। इवों पातशाह कहिंदे ने, ना उधर दुर्गा ही आगू है ते ना दैंतां दा मैखा सुर ही है, मैनूं ते लगदा जिन्ना तीर ही आगू हुंदे ने उहो ही दिखदे ने आपस च चलदे। इवों पातशाह कहिंदे ने, तीर चल रहे ने रहबारे आमो सामने, सूरमां दे तीर इवों जापदे ने जिवें दोवां ही दलां दा ये आगू होवे, ये तीर रहबर होवे। अगे फरमाउंदे ने, अगणत बीर संघारे लगदी कैबरी, डिगे जान मुनारे मारे बिजुदे। अगणत हुण तीर चले ने, तीर जदों वजदे ने फिर सैकड़े सूरमे धरती ते डिग पैंदे ने। लगदी कैबरी किवें डिगदे ने, ये गुरु साहिब दी कलम दा कमाल है। कैबर, कैबर भी तीर नूं कहिंदे ने। महाचे पातशाह कहिंदे ने, देखो एक पंक्ति विच रै बारे, दूसरी पंक्ति विच कैबरी, ये दोवें तीरां दे ही नाम ने। ਪਰੇ ਕਲਮ ਚੋਂ ਹੀ ਨਿਕਲੇ ਨੇ। ਆਮ ਕਵੀ ਹਰ ਪੰਕਤੀ ਦੇ ਵਿੱਚ ਵੱਖਰਾ ਅੱਖਰ ਉਸੇ ਅਰਥ ਲਈ ਵਰਤਣ ਦੀ ਸ਼ਮਤਾ ਔਕਾਤ ਨਹੀਂ ਰੱਖਦਾ। ਕਿਸੇ ਦੀ ਕਲਮ ਵਿੱਚ ਇੰਨੀ ਤਾਕਤ ਨਹੀਂ। ਹਰ ਚੰਦ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ, ਸਤਿਗੁਰੂ ਕੇ ਲਿਖੂ ਵਸਬ ਕਹਾਂ ਤਾਬੇ ਰਕਮ ਹੈ। ਕਿਹੜੀ ਕਲਮ ਹੈ ਉਹਦੇ ਗੁਣ ਗਾਵੇ, ਕਿਹੜੀ ਕਲਮ ਹੈ ਉਹਨੂੰ ਬਿਆਨ ਕਰੇ ਵੀ ਉਹ ਕਿੱਡਾ ਕੁ ਕਵੀ ਹੈ, ਕਿੱਡਾ ਕੁ ਪੈਗੰਬਰ ਹੈ, ਕਿੱਡਾ ਕੁ ਸੂਰਮਾ ਹੈ ਤੇ ਕਿੱਡਾ ਕੁ ਦਾਨੀ ਹੈ। ਕੋਈ ਕਲਮ ਨਹੀਂ ਬਿਆਨ ਕਰ ਸਕਦੀ। ਸਾਹਿਬ ਆਖਣ ਲੱਗੇ ਨੇ, ਜਦੋਂ ਕੈਬਰੀ ਤੀਰ ਛਾਤੀ ਵਿੱਚ ਵੱਜਦੇ ਨੇ, ਸੈਂਕੜੇ ਸੂਰਮੇ ਉਹ ਮੈਦਾਨੇ ਜੰਗ ਵਿੱਚ ਸੰਗਰ ਦੇ ਵਿੱਚ ਡਿੱਗ ਪੈਂਦੇ ਨੇ। ਡਿੱਗੇ ਜਾਣ ਮੁਨਾਰੇ ਮਾਰੇ ਬਿਜਦੇ ਜਿਵੇਂ ਬਿਜਲੀ, ਉੱਚਿਆਂ ਮੁਨਾਰਿਆਂ ਨੂੰ ਜੜੋਂ ਪੁੱਟ ਪੁੱਟ ਕੇ ਬੁਰਜਾਂ ਨੂੰ ਢਾ ਢਾ ਕੇ ਸੁੱਟਦੀ ਹੈ, ਇਉਂ ਜਿਵੇਂ ਬੁਰਜ ਦੇ ਬੂਹੇ ਬਾਰੀਆਂ ਟੁੱਟ ਕੇ ਡਿੱਗਦੇ ਨੇ। ਕਿਸੇ ਦੀ ਬਾਂਹ ਲੈ ਜਾਂਦੀ, ਕਿਸੇ ਦਾ ਸਿਰ ਲੈ ਜਾਂਦਾ, ਕਿਸੇ ਦੀ ਲੱਤ ਲੈ ਜਾਂਦੀ ਹੈ। ਐਸਾ ਜੰਗ ਚੱਲਦਾ ਹੈ, ਖੁੱਲੀ ਵਾਲੀ ਦੈਂਤ ਹਾੜੇ ਸਭੇ ਸੂਰਮੇ, ਸੁੱਤੇ ਜਾਨ ਜਟਾਲੇ ਭੰਗਾਂ ਖਾਏ ਕੈ ਖੁੱਲੀ ਵਾਲੀ। ਸਾਹਿਬ ਕਹਿੰਦੇ ਨੇ ਖੁੱਲਿਆਂ ਵਾਲਿਆਂ ਵਾਲੇ ਜਿਹੜੇ ਰਾਕਸ਼ ਨੇ ਨਾ, ਅਹਾੜੇ ਝੋਟਿਆਂ ਵਾਂਗੂ ਅਰੜਾ ਰਹੇ ਨੇ। ਜਦੋਂ ਜ਼ਖਮ ਹੁੰਦਾ ਫਿਰ ਬੰਦੇ ਨੂੰ ਦਰਦ ਹੁੰਦਾ ਹੈ, ਏਡੇ ਏਡੇ ਜ਼ਖਮ ਕਹਿੰਦੇ ਲੱਗੇ ਨੇ। ਅਹਾੜ ਕੀ ਹੁੰਦਾ? ਦੁੱਖ ਭਰੀ ਆਵਾਜ਼ ਨਿਕਲਣੀ, ਹਾਹਾਕਾਰ ਦੀ ਆਵਾਜ਼ ਨਿਕਲਣੀ। ਮਹਾਰਾਜ ਕਹਿੰਦੇ ਜਦੋਂ ਵਾਰ ਹੁੰਦੇ ਨੇ, ਵਾਲ ਖੁੱਲ ਜਾਂਦੇ ਨੇ ਦੈਤਾਂ ਦੇ, ਝੋਟਿਆਂ ਵਾਂਗੂ ਖੌਰੂ ਪਾਉਂਦੇ ਅਹਾੜਦੇ ਹੋਏ ਧਰਤੀ ਤੇ ਡਿੱਗਦੇ ਨੇ। ਤੇ ਕਹਿੰਦੇ ਡਿੱਗੇ ਪਤਾ ਕਿੱਦਾਂ ਲੱਗਦੇ ਨੇ? ਸੁੱਤੇ ਜਾਨ ਜਟਾਲੇ ਭੰਗਾਂ ਖਾਏ ਕੈ। ਜਟਾਂ ਵਾਲੇ ਕੌਣ ਹੁੰਦੇ ਨੇ? ਮਲੰਗ, ਜੋਗੀ, ਜਿਵੇਂ ਕਹਿੰਦੇ ਨਾਲ ਸੁੱਖੇ ਦੇ ਨਾਲ ਰੱਜ ਕੇ ਜੋਗੀ ਧਰਤੀ ਤੇ ਲੇਟ ਰਹੇ ਹੋਣ, ਏਦਾਂ ਧਰਤੀ ਉੱਤੇ ਸੂਰਮੇ ਫੱਟ ਖਾ ਕੇ ਮਸਤ ਹੋ ਕੇ ਡਿੱਗੇ ਪਏ ਨੇ। ਪੌੜੀ ਦੋਹਾਂ ਕੰਧਾਰਾਂ ਮੋਹੇ ਜੁੜੇ ਨਾਲ ਧੌਸਾ ਭਾਰੀ, ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ। ਆਮੋ ਸਾਹਮਣੇ ਕੰਧਾਂ ਵਾਂਗੂ ਦੋਵੇਂ ਦਲ ਆ ਕੇ ਖਲੋ ਜਾਂਦੇ ਨੇ। ਕੁਝ ਸੂਰਮੇ ਸ਼ਹੀਦ ਹੁੰਦੇ ਨੇ, ਪਿੱਛੋਂ ਹੋਰ ਕਤਾਰਾਂ ਆ ਕੇ ਖਲੋ ਜਾਂਦੀਆਂ ਨੇ, ਨਾਲ ਧੌਂਸਿਆਂ ਤੇ ਚੋਟ ਵੱਜਣ ਲੱਗ ਪੈਂਦੀ ਹੈ। ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ। ਹੁਣ ਇੱਥੇ ਆਪਣੇ ਬਾਹੂਬਲ ਤੇ ਹੰਕਾਰ ਕਿਹਨੂੰ ਹੈ? ਮਹਿਖਾ ਸੁਰ ਨੂੰ। ਦੁਰਗਾ ਨੂੰ ਮਾਣ ਅਕਾਲ ਪੁਰਖ ਤੇ ਹੈ, ਆਪਣੇ ਤੇ ਨਹੀਂ। ਹੁਣ ਸੱਚੇ ਪਾਤਸ਼ਾਹ ਇਹ ਗੱਲ ਕਹਿੰਦੇ ਨੇ, ਜਦੋਂ ਉਹ ਵੱਡੇ ਹੰਕਾਰੀ ਨੇ ਕੜਕ ਕੇ ਫੌਜ ਦੇ ਸਾਹਮਣੇ ਹੋ ਕੇ ਆਖਿਆ ਵੀ ਚਲੋ ਦੁਰਗਾ ਨੂੰ ਘੇਰੀਏ, ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ, ਹਜ਼ਾਰਾਂ ਸੂਰਮੇ ਵੱਡੇ ਵੱਡੇ ਨਾਲ ਲੈ ਲਏ। ਮਿਆਨੋ ਖੰਡਾ ਤੂਹਿਆ ਮਹਿਖਾ ਸੁਰ ਭਾਰੀ। ਦੁਰਗਾ ਨੂੰ ਮਾਣ ਕਿਹਦੇ ਤੇ ਹੈ? ਕਲਗੀਧਰ ਪਾਤਸ਼ਾਹ ਦਾ ਬੜਾ ਸੁੰਦਰ ਫੁਰਮਾਨ ਹੈ। ਸਾਹਿਬ ਕਮਾਲ ਕਹਿੰਦੇ ਨੇ ਕਿ ਊਰਾ ਗੁਰੂ ਰਸਤ ਬਾ ਮੁਲਕ ਮਾਲ, ਕਿ ਊਰਾ ਗੁਰੂ ਰਸਤ ਬਾ ਮੁਲਕ ਮਾਲ। ਔਰੰਗਜ਼ੇਬ, ਤੈਨੂੰ ਹੰਕਾਰ ਆਪਣੇ ਮਾਲ ਉੱਤੇ ਤਖਤ ਉੱਤੇ, ਗਰੂਰ ਹੈ ਤੈਨੂੰ ਆਪਣਿਆਂ ਸਿਪਾਹੀਆਂ ਉੱਤੇ। ਤੇ ਪਾਤਸ਼ਾਹ ਆਖਣ ਲੱਗੇ, ਮੈਨੂੰ ਉਸ ਅਕਾਲ ਪੁਰਖ ਦੇ ਥਾਪੜੇ ਤੇ ਮਾਣ ਹੈ, ਤੈਨੂੰ ਮਾਣ ਹੋਵੇਗਾ ਸੈਨਾ ਉੱਤੇ, ਫੌਜਾਂ ਉੱਤੇ। ਹੁਣ ਭਗਤ ਜਿਹੜਾ ਹੈ ਨਾ, ਉਹਦੀ ਭਾਵਨਾ ਇਹ ਹੈ, ਦੁਰਗਾ ਭਗਤ ਹੈ ਪਰਮਾਤਮਾ ਦੇ ਦਰ ਦੀ, ਉਹਨੂੰ ਆਸ ਅਕਾਲ ਪੁਰਖ ਤਾਂ ਹੀ ਹੈ। ਉਹਨੂੰ ਪਤਾ ਹੈ ਵੀ ਬਲ ਨਾਲ ਮਹਿਕਾ ਸੁਰ ਨਹੀਂ ਜਿੱਤਿਆ ਜਾਣਾ, ਇੱਥੇ ਕੇਵਲ ਬਖਸ਼ਿਸ਼ਾਂ ਕਰਨ ਵਾਲਾ ਇੱਕੋ ਹੀ ਖਸਮ ਹੈ, ਅਕਾਲ ਪੁਰਖ ਹੈ। ਪਰ ਇਹਨੂੰ ਆਪਣੇ ਆਪ ਤੇ ਮਾਣ ਹੈ, ਉਸ ਹੰਕਾਰੀ ਮਹਿਕਾ ਸੁਰ ਨੂੰ, ਹਜ਼ਾਰਾਂ ਸੂਰਮੇ ਲੈ ਕੇ ਨਾਲ ਚੱਲਿਆ ਏ। ਮਿਆਨੋ ਖੰਡਾ ਤੂਹਿਆ ਮਹਿਖਾ ਸੁਰ ਭਾਰੀ, ਭਾਰਾ ਜਿਹਾ ਖੰਡਾ ਹੱਥ ਦੇ ਵਿੱਚ ਦੋ ਧਾਰਾ ਫੜਿਆ ਏ। ਉਮਲ ਲੱਥੇ ਸੂਰਮੇ ਮਾਰ ਮੱਚੀ ਕਰਾਰੀ। ਜਦੋਂ ਖੰਡਾ ਚੁੱਕ ਕੇ ਤੁਰਿਆ ਹੈ ਹੁਣ ਆਗੂ ਨਾਲ ਚੱਲ ਪਿਆ ਤੇ ਜਿਹੜੇ ਡਿੱਗੇ ਜ਼ਖਮ ਖਾ ਕੇ ਫੱਟ ਖਾ ਕੇ ਦਿਲ ਛੱਡ ਕੇ ਮੈਦਾਨੇ ਜੰਗ ਵਿੱਚ ਡਿੱਗੇ ਹੋਏ ਇਹਦੇ ਦੈਂਤ ਸੂਰਮੇ ਨੇ, ਕਈਆਂ ਦੇ ਫੱਟ ਲੱਗੇ ਨੇ,
ਕਈ ਹਜੇ ਹਰੇ ਭਰੇ ਨੇ, ਸਾਰੇ ਉਮਲ ਕੇ ਉੱਛਲ ਕੇ ਉਮੰਗ ਨਾਲ ਆਪਣੇ ਮਾਲਕ ਦੇ ਨਾਲ ਚੱਲ ਪਏ ਨੇ। ਇੱਕ ਵਾਰ ਫਿਰ ਇਕੱਠੇ ਹੋ ਕੇ ਹੱਲਾ ਹੋ ਗਿਆ ਹੈ। ਜਦੋਂ ਮੈਦਾਨੇ ਜੰਗ ਵਿੱਚ ਮਹਿਕਾ ਸੁਰ ਵਧਿਆ ਏ ਦੇਵਤਿਆਂ ਵੱਲ ਤੇ ਕਹਿੰਦੇ ਬੜੀ ਕਰਾਰੀ ਮਾਰ ਮੱਚੀ ਹੈ, ਕਰੜੀ ਮਾਰ ਉਹਨੇ ਦੇਵਤਿਆਂ ਨੂੰ ਦਿੱਤੀ ਹੈ, ਦੇਵਤਿਆਂ ਦੇ ਸਿਰ ਲਾ ਲਾ ਕੇ ਸੁੱਟੀ ਜਾਂਦਾ ਏ। ਮਹਾਰਾਜ ਕਹਿੰਦੇ ਇਦਾਂ ਲੱਗਿਆ ਜਾਪੇ ਚੱਲੇ ਰੱਤ ਦੇ ਸੱਲੇ ਜੱਟ ਧਾਰੀ।
ਇਉਂ ਮਹਿਸੂਸ ਹੁੰਦਾ ਏ ਜਿਵੇਂ
ਕੀ ਹੁੰਦਾ ਹੈ, ਜਿਵੇਂ ਸ਼ਿਵਜੀ ਦੇ ਕੇਸਾਂ ਚੋਂ ਜੂੜੇ ਚੋਂ ਗੰਗਾ ਨਹੀਂ ਚੱਲਦੀ।
ਹਿੰਦੂ ਵੀਰਾਂ ਵਿੱਚ ਇਹ ਗਾਥਾ ਪ੍ਰਚਲਿਤ ਹੈ ਵੀ ਸ਼ਿਵਜੀ ਨੇ ਜੂੜੇ ਚ ਗੰਗਾ ਸਾਂਭੀ ਹੈ, ਉਹ ਫਿਰ ਜਿਵੇਂ ਗੰਗਾ ਨੂੰ ਧਰਤੀ ਤੇ ਲਿਆਉਂਦਾ। ਕਹਿੰਦੇ ਨੇ ਵੀ ਉਹਦਾ ਵੇਗ ਬੜਾ ਸੀ, ਧਰਤੀ ਕਿਤੇ ਰੁੜ ਨਾ ਜਾਵੇ ਉਹਨੇ ਆਪਣੀਆਂ ਜਟਾਂ ਵਿੱਚ ਸਾਂਭ ਲਈ। ਹੁਣ ਦੇਖੋ ਇਹ ਉਹਨਾਂ ਦਾ ਧਰਮ ਹੈ, ਇਹਦੇ ਤੇ ਸਾਨੂੰ ਕੋਈ ਕਿੰਤੂ ਪਰੰਤੂ ਨਹੀਂ, ਉਹਨਾਂ ਨੂੰ ਮੁਬਾਰਕ ਹੈ। ਉਦਾਹਰਣ ਵਜੋਂ ਗੁਰਾਂ ਨੇ ਵਰਤਿਆ, ਦ੍ਰਿਸ਼ਟਾਂਤ ਵਜੋਂ ਵਰਤਿਆ ਹੈ। ਪਾਤਸ਼ਾਹ ਕਹਿੰਦੇ ਨੇ ਜਿਵੇਂ ਗੰਗਾ ਚੱਲੀ ਹੈ ਨਾ ਸ਼ਿਵਜੀ ਦੀਆਂ ਜਟਾਂ ਵਿੱਚੋਂ, ਏਦਾਂ ਦੈਂਤਾਂ ਦੇ ਸਰੀਰ ਵਿੱਚੋਂ ਲਹੂ ਦੇ ਫੁਹਾਰੇ ਨਿਕਲੇ ਨੇ, ਦੇਵਤਿਆਂ ਦੇ ਸਰੀਰ ਵਿੱਚੋਂ ਲਹੂ ਦੇ ਫੁਹਾਰੇ ਵਗ ਤੁਰੇ ਨੇ। ਮਹਿਕੇ ਦਾ ਖੰਡਾ ਜਦੋਂ ਚੱਲਿਆ ਏ ਜਾਪੇ ਚੱਲੇ ਰੱਤ ਦੇ, ਇਉਂ ਜਾਪਣ ਲੱਗ ਪਿਆ ਏ ਸੱਲੇ ਜੱਟ ਧਾਰੀ, ਜਿਵੇਂ ਲਹੂ ਦੇ ਝਰਨੇ ਦੈਂਤਾਂ ਦੇ ਦੇਵਤਿਆਂ ਦੇ ਸਰੀਰਾਂ ਚੋਂ ਚੱਲ ਰਹੇ ਹੋਣ। ਪਰ ਮਹਾਰਾਜ ਕਹਿੰਦੇ ਨੇ ਉਸ ਮਹਿਕੇ ਨੂੰ ਵੰਗਾਰਨ ਦੇ ਲਈ ਦੁਰਗੇ ਆਵੇਗੀ, ਔਰ ਘਮਸਾਨ ਦਾ ਇਹ ਫਿਰ ਜੰਗ ਹੋਣ ਲੱਗਾ ਏ। ਪੌੜੀ ਸੱਟ ਪਈ ਜਮਧਾਣੀ ਦਲਾਂ ਮੁਕਾਬਲਾ। ਹੁਣ ਇਹਨੂੰ ਸਮਝਿਓ, ਇਹਦੇ ਕਈ ਅਰਥ ਨੇ। ਜਮ ਧਾਣੀ, ਜਮ ਜਿਹਦੇ ਤੇ ਚੜ ਕੇ ਧੌਂਦਾ ਹੈ ਦੌੜਦਾ ਉਹ ਕੀ ਹੈ? ਝੋਟਾ ਕਹਿ ਦਿੰਦੇ ਨਾ, ਜਮਾਂ ਦਾ ਵਾਹਨ ਝੋਟਾ ਹੈ। ਹੁਣ ਸਾਡੇ ਵੱਲੋਂ ਭਾਵੇਂ ਬੱਸ ਤੇ ਚੜਿਆ ਫਿਰੇ, ਉਦਾਹਰਣ ਵਜੋਂ ਵਰਤਿਆ ਹੈ ਵੀ ਜਮ ਝੋਟੇ ਤੇ ਚੜ੍ਹਦੇ ਨੇ ਕਿਉਂਕਿ ਸਨਾਤਨ ਹਿੰਦੂ ਇੱਦਾਂ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਨੇ ਜਦੋਂ ਦਮਾਮੇ ਤੇ ਸੱਟ ਵੱਜਦੀ ਹੈ ਜਿਵੇਂ ਜਮਾਂ ਦਾ ਝੋਟਾ ਭੱਜਦਾ, ਇੱਦਾਂ ਦੈਂਤ ਦੌੜਦੇ ਨੇ। ਉਦਾਹਰਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਉਸ ਚੀਜ਼ ਤੇ ਕੋਈ ਮੰਨਤ ਰੱਖਦੇ ਹਾਂ। ਦੁਰਗਾ ਦੀ ਵਾਰ ਪੜਦਾ ਇਹ ਮਤਲਬ ਨਹੀਂ ਵੀ ਸਿੱਖ ਦੁਰਗਾ ਦਾ ਪੁਜਾਰੀ ਹੈ। ਸਿੱਖ ਤੇ ਕੇਵਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਵਾਹਿਗੁਰੂ ਦਾ ਪੁਜਾਰੀ ਹੈ। ਉਦਾਹਰਣ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਅਨੇਕਾਂ ਦੈਂਤਾਂ ਦਾਨਵਾਂ ਦੇ ਉਦਾਹਰਣ ਨੇ, ਕ੍ਰਿਸ਼ਨ ਜੀ ਦੇ ਉਦਾਹਰਣ ਨੇ, ਪਰ ਉੱਥੇ ਵੀ ਇੱਕ ਓਅੰਕਾਰ ਅਸੀਂ ਪੁਜਾਰੀ ਅਕਾਲ ਪੁਰਖ ਦੇ ਹੀ ਰਹੇ ਹਾਂ। ਸਾਹਿਬ ਸੱਚੇ ਪਾਤਸ਼ਾਹ ਇਹ ਗੱਲ ਕਹਿੰਦੇ ਨੇ ਜਮਾਂ ਦੇ ਵਾਹਨ ਝੋਟੇ ਦੀ ਖਲ ਨਾਲ ਮੜੇ ਹੋਏ ਨਗਾਰੇ, ਕੁਝ ਖੋਤਿਆਂ ਦੀ ਖਲ ਨਾਲ ਮੜੇ ਹੋਏ ਨਗਾਰਿਆਂ ਤੇ ਚੋਟਾਂ ਵੱਜਦੀਆਂ ਨੇ। ਤੇ ਦੂਸਰਾ ਅੰਤਰੀ ਵਰਥ ਹੈ ਕਬੀਰ, ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਸੱਟ ਪਈ ਜਮ ਧਾਣੀ, ਕਹਿੰਦੇ ਬੰਦਿਆ ਕਦਮ ਚੰਗੇ ਪੁੱਟ, ਕਰਮ ਜੇ ਕਰਤੂਤ ਬੁਰੀ ਹੋ ਗਈ ਤੇ ਜਮਾਂ ਦੀ ਸੱਟ ਸਹੀ ਨਹੀਂ ਜਾਂਦੀ, ਜਮਾਂ ਦੀ ਡਾਂਗ ਸਹੀ ਨਹੀਂ ਜਾਂਦੀ। ਸੱਟ ਪਈ ਜਮਧਾਣੀ, ਕਬੀਰ ਨੂੰ ਲੈ ਲਓ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਚੱਲੋ। ਸੱਟ ਪਈ ਜਮਧਾਣੀ ਦਲਾਂ ਮੁਕਾਬਲਾ, ਏਦਾਂ ਉਸ ਨਗਾਰੇ ਤੇ ਚੋਟ ਹੁੰਦੀ ਹੈ ਜਿੱਦਾਂ ਮਨਮੁੱਖ ਦੇ ਸਿਰ ਵਿੱਚ ਜਮ ਡੰਡਾ ਮਾਰਦੇ ਨੇ। ਤੇ ਮੰਨਿਆ ਜੇ ਬਾਣੀ ਨੇ ਵੀ ਡੰਡੇ ਵੱਜਦੇ ਨੇ, ਜਮ ਕਾ ਡੰਡ ਮੂੰਡ ਮਹਿ ਲਾਗੇ, ਬਾਣੀ ਨੇ ਵੀ ਮੰਨਿਆ ਗੁਰੂ ਗ੍ਰੰਥ ਸਾਹਿਬ ਨੇ। ਧੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਵੇਖਿਆ ਏ ਤਿੱਖਾ ਜਿਹਾ ਖੰਡਾ ਮਹਿਕਾ ਸੁਰ ਲਈ ਫਿਰਦਾ, ਦੁਰਗਾ ਨੇ ਮਿਆਨ ਚੋਂ ਤਲਵਾਰ ਕੱਢੀ ਹੈ।
किरपान कढ़नी कीती है चंडी राकस खाणी वाही दैत नूं। हुण देखो चंडी दा अर्थ, धूहे लई किरपाणी दुर्गा म्यान ते दुर्गा ने किरपान कढ़ी है चंडी राकस खाणी। जिस किरपान ही किया ते उहदा सुभा की है, राक्षसां दा लहू पीणा, दैंतां दा लहू पीणा, साकतां दा लहू पीणा, विकारां दा लहू पीणा। उस दुर्गा ने फिर चंडी हाथ विच फड़ी है वाही दैत नूं। जदों महका सुर ने अगे वध के वार कीता है ना, ते दुर्गा ने इस भयंकर जंग विच चंचलताई विखाउंदिआं महका सुर दे कईआं वारां तों बचदे होए कहिंदा सी कल दी कुड़ी चिड़ी है मेरा कुछ विगाड़ नहीं सकदी। पातशाह कहिंदे ने किते तेरे वल गुरु नानक हो जावे, तेरे वल अकाल पुरख हो जावे, जिमें दुर्गा वल होया सी, फिर भावें पहाड़ मिट्टी विच क्यों ना रोलने पैण, ये बरकतां बख्श दिंदा है। होना तेरे वल चाहीदा है, जे दुर्गा वल ना हुंदा मैखा सुर ते छड्डो एक दैंत दा नौ नहीं सी लथना। साहिब कहिंदे ने किरपान कढ़ के जदों चलाई है कोपर चूर चवाणी लथी करगलै। इनू कहिंदे ने अत उपमा अलंकार, केवल उदाहरण वजों उपमा वड्डी करन लई ए उदाहरण दित्ती है। ए एदा नहीं है वी एदा ही जाके धसी है थले तक। जदों कवि उपमा दिंदे ने पातशाह आखण लगे कोपर चूर चवाणी, कोपर कहिंदे ने खोपड़ी नूं, खोपड़ी ते मारी है महिखासुर दे तलवार। चूर चवाणी चवण करन वाला, बोलण वाला, चबण वाला की हुंदा मूंह, जदों खोपड़ी ते वजी है खोपड़ी चूर हो गई, खोपर चूर चवाणी, कोपर नूं भाव खोपड़ नूं, चवाणी जबाणिआं नूं, सिर दे खोपड़ नूं, खोपड़ नूं ते जबाड़िआं नूं चूर करदी होई लथी करगलै, करंग दियां हड्डियां वढ़दी होई महका सुर दे शरीर नूं चीरदी होई पाखर तुरा पलाणी रड़की धरत जाए। ते पातशाह कहिंदे ने पाखर घोड़े दे उत्ते लोहे दी जाली हुंदी वी उहदे तन ते जख्म ना आवे। कहिंदे मैखे दे सिर विच वज्जी है उहदे धड़ नूं पई, घोड़े दे कोपर नूं काठी नूं तुरा पलाणी तारू नूं चीरदी होई लच्छी करगलै, चूर चूर करदी होई करंग नूं घोड़े दे पेट नूं चीर दिता है। अगे फरमाउंदे ने लैंदी अगां सिधाणी सिंगां धौल दिआं, कूरम सिर लहलाणी दुश्मन मार कै। हुण हिंदू वीरां विच प्रचलित है जी धौले बल्द ने धरती चुकी है, पर गुरु नानक साहिब कहिंदे नहीं, धौल धर्म दया का पूत, धरती खलोती है धर्म दे आसरे। पर ये अत उपमा अलंकार है, कहिंदे इदां तलवार फेरी है काल पुरख दी किरपा नाल दुर्गा ने, इनी खिच के मारी है जिमें महसूस हुंदा है भी घोड़े नूं ते चीरिया ही चीरिया है। सिधाणी कूच कर गई सिंघा धौलदिआं, ओह हिंदू वीरां दे बल्द दे सिंघां नाल जाके अड़ गई होवे, भाव के इनी जोर दी तलवार चलाई है। उदां दशम ने गुरु ग्रंथ साहिब ने यह गल की हामी नहीं भरी, वह कहिंदे धर्म आसरी धरती खड़ी है। इत्थे उदाहरण वजों वरतदे ने एक होर प्रचलित है गाथा हिंदू वीरां विच भी, कछू जिहड़ा ना कछू कुम्मा जिहड़ा है वह धौले दे सिंगां विच ते उहदे उत्ते धरती है। विष्णु ने कछ अवतार धारिया है, गुरु ग्रंथ साहिब विच कश अवतार यह नाम आउंदा है। पातशाह कहिंदे ने कूरम इउं महसूस हुंदा जिवें विष्णु दे अवतार कछू कुम्मे दी ओड़ी उत्ते जत जी हुंदी ना, उत्ते टोपी जिही हुंदी, कूरम सिर लह इन्नी डूंगी चली गई विष्णु दे अवतार कछू दे सिर ते जाके वज्जी होवे, इहनूं उपमा कहिंदे ने। और ऐसी उपमा पातशाह कहिंदे ने ये फिर ही नसीब हुंदी है जे अकाल पुरख तेरे वल होवे ते। वड्डे गन ते खाणी मूए खेत विच, इउं दुर्गा ने वड्डे ने जिवें तरखाण, वड्डे गन ते खाणी मूए खेत विच रुखां नूं वड वड के ढेरियां लाउंदे ने। रण विच कत्ती कहाणी लोहू मिज दी, ਚਾਰੇ ਜੁਗ ਕਹਾਣੀ ਚੱਲਗ ਤੇਗ ਦੀ। ਕਹਾਣੀ ਕਿਹਨੂੰ ਕਹਿੰਦੇ ਨੇ? ਅੱਜ ਕੱਲ੍ਹ ਦੇ ਪਲਸਤਰ ਕਰ ਲੈਂਦੇ ਜੇ। ਪਿੰਡਾਂ ਵਿੱਚ ਕੀ ਹੁੰਦਾ ਸੀ ਵੀ ਲਾਲ ਮਿੱਟੀ ਲੈ ਕੇ ਵਿੱਚ ਤੂੜੀ ਪਾ ਕੇ ਪਾਣੀ ਪਾ ਕੇ ਕੁਝ ਦਿਨ ਰਹਿਣ ਦੇਣਾ, ਫਿਰ ਉਹਦੇ ਵਿੱਚ ਦੋ ਚਾਰ ਬੰਦਿਆਂ ਵੜ ਕੇ ਪੈਰਾਂ ਨਾਲ ਗੁੰਨਣਾ, ਜਿਵੇਂ ਬੀਬੀਆਂ ਆਟਾ ਗੁੰਨਦੀਆਂ। ਉਹ ਮਿੱਟੀ ਜਿਹੜੀ ਸੀ ਉਹਦੇ ਨਾਲ ਕੰਧਾਂ ਦੀ ਘਰਾਂ ਦੀ ਲਿੰਬਾ ਪੋਚੀ ਕਰਨੀ, ਇਹੋ ਪਲਸਤਰ ਸੀ ਪੁਰਾਣੇ ਸਮੇਂ ਵਿੱਚ। ਕਹਿੰਦੇ ਉੱਥੇ ਤੇ ਕਹਾਣੀ ਹੁੰਦੀ ਹੈ ਮਿੱਟੀ ਦੀ, ਤੂੜੀ ਦੀ, ਪਾਣੀ ਦੀ। ਪਾਤਸ਼ਾਹ ਕਹਿੰਦੇ ਨੇ ਇੱਥੇ ਰਾਕਸ਼ਸਾਂ ਤੇ ਦੈਂਤਾਂ ਦੀ ਮਿੱਝ ਨਿਕਲੀ ਹੈ। ਮਿੱਝ ਦੇ ਵਿੱਚ ਪਾਤਸ਼ਾਹ ਆਖਣ ਲੱਗੇ ਨੇ ਲਹੂ ਪਾਣੀ ਦਾ ਕੰਮ ਦੇ ਰਿਹਾ ਏ, ਰਣ ਵਿੱਚ ਘੱਤੀ ਕਹਾਣੀ ਲਹੂ ਮਿੱਢ ਦੀ, ਮੈਦਾਨੇ ਜੰਗ ਵਿੱਚ ਲਹੂ ਤੇ ਚਰਬੀ ਦੀ ਕਹਾਣੀ ਬਣੀ ਪਈ ਹੈ। ਚਾਰੇ ਜੁਗ ਕਹਾਣੀ ਚੱਲਗ ਤੇਗ ਦੀ, ਬਿੱਧਣ ਖੇਤ ਵਿਹਾਣੀ ਮਹਿਕੇ ਦੈਂਤ ਨੂੰ ਕਹਿੰਦੇ ਨੇ ਚੌਵਾਂ ਜੁਗਾਂ ਤੱਕ ਕਹਾਣੀ ਚੱਲ। ਦੁਰਗਾ ਦੀ ਨਹੀਂ, ਤੇਗ ਦੀ। ਦੁਰਗਾ ਦੇ ਹੱਥ ਤੇਗ ਪਰਮਾਤਮਾ ਨੇ ਬਖਸ਼ੀ ਹੋਈ ਹੈ, ਬਰਕਤਾਂ ਪਰਮਾਤਮਾ ਨੇ ਬਖਸ਼ੀਆਂ ਹੋਈਆਂ ਨੇ। ਸਾਹਿਬ ਕਹਿੰਦੇ ਨੇ ਚੌਵਾਂ ਜੁਗਾਂ ਤੱਕ ਇਹ ਕਹਾਣੀ ਚੱਲਦੀ ਰਹਿਣੀ ਹੈ, ਕਿਉਂਕਿ ਤੇਗ ਤੋਂ ਬਿਨਾਂ ਸਿੱਖਾ ਧਿਆਨ ਦੇ, ਤਲਵਾਰ ਤੋਂ ਬਿਨਾਂ ਆਜ਼ਾਦੀ ਨਹੀਂ ਮਿਲਦੀ। ਜੇ ਕੇਵਲ ਦੁਰਗਾ ਵੀ ਕਿਸੇ ਪੱਥਰ ਅੱਗੇ ਬਹਿ ਜਾਂਦੀ ਮਾਲਾ ਫੜ ਕੇ ਤੇ ਦੈਂਤਾਂ ਨੇ ਸਿਰ ਲਾ ਦੇਣਾ ਸੀ, ਜਿਵੇਂ ਆਪਣੇ ਲੋਕ ਇਸ ਦੇਸ਼ ਦੇ ਬਹਿ ਗਏ ਤੇ 700 ਵਰਾ ਗੁਲਾਮ ਰਹੇ ਨੇ। ਅਸਲ ਕਹਾਣੀ ਉਹਦੀ ਪ੍ਰਚਲਿਤ ਹੋਵੇਗੀ ਜਿਹਨੇ ਦੇਗ ਚੁੱਕੀ ਹੈ, ਜਿਹਨੇ ਤੇਗ ਚੁੱਕੀ ਹੈ। ਗੁਰੂ ਸਾਹਿਬ ਕਹਿੰਦੇ ਨੇ ਤੇਗ ਤੋਂ ਬਿਨਾਂ ਛੁਟਕਾਰਾ ਨਹੀਂ। ਬਹਾਦਰੀ ਨਾਲ ਦੁਰਗਾ ਨੇ ਤੇਗ ਚਲਾਈ ਹੈ, ਮਹਿਕੇ ਨੂੰ ਚੀਰ ਦਿੱਤਾ ਏ। ਬਿੱਧਣ ਖੇਤ ਵਿਹਾਣੀ ਮਹਿਕੇ ਦੈਤ ਨੂੰ, ਬਿੱਧਣ ਦੁਖਦਾਈ।